ਮਨ ਖੋਏ ਦਇਓ ਸਹਿ ਚਿੰਤ ਪਇਓ ਇਹ ਭੇਖ ਲਇਓ ਤਿਹ ਕੀਨ ਬਹਾਨਾ।
ਕਹਿੰਦੇ ਦੇਖੋ ਸਾਰਾ ਧਨ ਲੋਕੀ ਲੁੱਟ ਕੇ ਲੈ ਗਏ ਨੇ, ਚਿੰਤਾ ਦੇ ਸਮੇਤ ਹੋ ਗਏ ਨੇ, ਇਹ ਭੇਖ ਲੈ ਲਿਆ ਉਹਨਾਂ ਨੇ, ਪੈਸਾ ਗੁੰਮ ਹੋ ਗਿਆ ਘੱਟ ਗਿਆ, ਤਾਂ ਬਹਾਨਾ ਬਣਾ ਕੇ ਮੜੀਆਂ ਚ ਲੋਕ ਕੇ ਬੈਠੇ ਆ ਹੁਣ।
ਤੁਮਰੋ ਔਰ ਮੈਂ ਡਰ ਕੋ ਧਰ ਕੇ ਘਰ ਬਾਰ ਕੋ ਸ਼ੋਰ ਗਇਓ ਉਦਿਆਨਾ।
ਫਿਰ ਤੁਹਾਡਾ ਡਰ ਮੰਨਦਿਆਂ ਹੋਇਆਂ ਘਰ ਬਾਰ ਛੱਡ ਕੇ ਉਦਿਆਨ ਬੀਆਬਾਨ ਉਹ ਮੜੀਆਂ ਵਾਲੇ ਪਾਸੇ ਤਾਂ ਬਹਿ ਗਏ ਵੀ ਇੱਥੇ ਕੋਈ ਆਵੇ ਹੀ ਨਾ ਮੈਂ ਇੱਥੋਂ ਹਿਸਾਬ ਕਿਤਾਬ ਲੈਣ। ਆਖੇ ਗੁਰੂ ਨਾਨਕ ਦੇਵ ਜੀ ਡਰਦੇ ਉੱਠੇ ਬੈਠ ਗਏ।
ਅਭਲੇਖਾ ਜ ਰਾਮ ਕੇ ਪਾਸ ਤੈ ਲੇਹੋ ਅਹ ਬਦ ਘਾਟ ਸੋ ਕੋ ਸੋ ਜਮਾਨਾ।
ਹੁਣ ਪਤਾ ਲੱਗੇਗਾ ਜੈ ਰਾਮ ਤੋਂ ਲੇਖਾ ਲਓ ਅਤੇ ਪਤਾ ਲੱਗੇ ਜਿਹੜੀ ਘਾਟ ਦੀ ਰਾਸ਼ੀ ਆ ਉਹ ਲਓ, ਨਹੀਂ ਦੇਵੇਗਾ ਫਿਰ ਜੇਲ੍ਹ ਸੁੱਟਾਂਗੇ, ਸਜ਼ਾ ਦੇਵਾਂਗੇ ਫਿਰ ਇਹਨਾਂ ਨੂੰ। ਜੈ ਰਾਮ ਜੀ ਨੂੰ
ਦੋਹਰਾ ਸੁਣ ਕਰ ਦੂਤੀ ਨਿਰਪਤ ਤਬ ਭਰਮਿਓ ਭੇਜੋ ਦਾਸ।
ਕੰਨਾਂ ਦੇ ਕੱਚੇ ਹੁੰਦੇ ਰਾਜੇ ਮਾੜੀ ਜੀ ਗੱਲ ਸੁਣ ਕੇ ਉੱਥੇ ਹੀ ਭੜਕ ਪੈਂਦੇ ਨੇ, ਜਾ ਬਈ ਫਿਰ ਜਾ ਕੇ ਆ, ਹੁਣ ਆਪਣੇ ਬੰਦੇ ਨੂੰ ਭੇਜਿਆ ਜਾਓ ਜੈ ਰਾਮ ਤੋਂ ਹਿਸਾਬ ਕਿਤਾਬ ਲੈਣਾ ਕਰੋ।
ਪੂਰਨ ਆਨ ਬੁਲਾਏ ਕੈ ਦੇ ਲੇਖਾ ਬਮਰਾਸ।
ਛੇਤੀ ਬੁਲਾ ਕੇ ਲਿਆ, ਹੁਣ ਉਹਨਾਂ ਤੋਂ ਆਪਾਂ ਮੇਰੀ ਪੂੰਜੀ ਦਾ ਲੇਖਾ ਲਵਾਂਗੇ।
ਸਵਈਆ ਆਲਿਆ ਤੇ ਤਤਕਾਲ ਜੈ ਰਾਮ ਬੁਲਾਏ ਕੈ ਬੋਲਤ ਦੌਲਤ ਖਾਨਾ।
ਘਰ ਤੋਂ ਤਤਕਾਲ ਹੀ ਭਾਈਆ ਜੈ ਰਾਮ ਨੂੰ ਬੁਲਾਇਆ ਔਰ ਦੌਲਤ ਖਾਂ ਬੋਲਦਾ ਹੈ।
ਸਾਲ ਕੋ ਲੇਖਾ ਵਿਸਾਲ ਲਖੋ ਅਬ ਦੇਵੋ ਜਾ ਬਿਦ ਸੋ ਮਨ ਮਾਨਾ।
ਇੱਕ ਸਾਲ ਦਾ ਲੇਖਾ ਹੈ, ਥੋੜਾ ਮੋੜਾ ਨਹੀਂ ਹੈਗਾ, ਇੱਕ ਸਾਲ ਦਾ ਲੇਖਾ ਮੈਨੂੰ ਦਿਓ, ਬਹੁਤ ਜ਼ਿਆਦਾ ਲੇਖਾ ਹੁੰਦਾ, ਇਸ ਤਰੀਕੇ ਨਾਲ ਮੰਨਿਆ ਜਾਏ। ਦੇਖਦੇ ਹਾਂ ਕਿੰਨੇ ਕੁ ਪੈਸਿਆਂ ਦਾ ਘਾਟਾ ਗੁਰੂ ਨਾਨਕ ਦੇਵ ਜੀ ਨੇ ਪਾਇਆ ਹੈ।
ਬਾਕੀ ਜਿਤੇ ਨਿਕਸੀ ਹਮਰੀ ਸਮਤ ਸਭ ਤੋਂ ਟਿਗ ਲੇਵਹਿ ਜਾਨ ਨਾਸ਼ਾਨਾ।
ਇਹ ਗੱਲ ਲੁਕੀ ਛਿਪੀ ਨਹੀਂ ਹੈ, ਜਿੰਨਾ ਵੀ ਨਿਕਲੇਗਾ ਨਾ ਹਿਸਾਬ ਕਿਤਾਬ ਵੱਧ ਘੱਟ, ਹੁਣ ਉਹਨਾਂ ਨੇ ਤਾਂ ਦੇਣਾ ਨਹੀਂ, ਤੁਸੀਂ ਦੇਣਾ, ਤੁਹਾਡੀ ਸਾਰੀ ਸੰਪਤੀ ਜ਼ਬਤ ਕਰ ਲਾਂਗੇ ਜੇ ਘੱਟ ਗਿਆ, ਤੁਹਾਡੀਆਂ ਤਨਖਾਹਾਂ ਬੰਦ। ਬੜਾ ਦਬਕਾ ਮਾਰਦਾ ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਹਿੰਦਾ ਉਹ ਮਸਤਾਨੇ ਹੋ ਗਏ ਨੇ ਹੁਣ।
ਘਾਟ ਕਿਦਾਂ ਵੱਧ ਹਾਟ ਬਟੋ ਰਹੋ ਡਾਟ ਕਹੇ ਬਚ ਰਾਟ ਆਨਾ।
ਜੇ ਘੱਟ ਹੋਵੇ ਜਾਂ ਵੱਧ ਹੋਵੇ ਇਕੱਠੀ ਕਰੋ ਸਾਰੀ ਸਮੱਗਰੀ, ਉਹ ਵੰਡ ਦਿੱਤੀ ਲੋਕਾਂ ਨੂੰ ਇਸ ਤਰੀਕੇ ਨਾਲ। ਕਹਿੰਦੇ ਡਾਂਟ ਕਹੇ ਬਚ ਰਾਟ ਆਨਾ, ਜਿਵੇਂ ਨਵਾਬ ਨੇ ਬਚਨ ਕਹੇ, ਜਿਵੇਂ ਨਿਆਣਾ ਹੁੰਦਾ ਡਾਂਟ ਡਾਂਟ ਕੇ ਕਹਿੰਦਾ ਮੇਰਾ ਸਮਾਨ ਮੇਰਾ ਪੈਸਾ ਮੇਰੀ ਹੱਟੀ ਸਾਰੀ ਦਾ ਹਿਸਾਬ ਦਿਓ।
ਦੋਹਰਾ ਤਪਿਓ ਲੋਹੇ ਬ੍ਰਣ ਪਾਕ ਪਰ ਲਗ ਸੰਕਟ ਅਧਿਕਾਏ।
ਭਾਈਆ ਜੈ ਰਾਮ ਤਾਂ ਅੱਗੇ ਬਹੁਤ ਦੁਖੀ ਨੇ, ਉਹਨਾਂ ਉੱਤੇ ਦੌਲਤ ਖਾਨ ਦੇ ਬਚਨ ਅੱਖਰ ਜਿਹੜੇ ਬੋਲੇ ਹੋਏ ਇਉਂ ਚੁਭੇ ਨੇ ਜਿਵੇਂ ਕਹਿੰਦੇ ਫੋੜਾ ਹੋਇਆ ਹੋਵੇ ਕਿਸੇ ਬੰਦੇ ਦੇ, ਉਹਦੇ ਉੱਤੇ ਤੱਤਾ ਲੋਹਾ ਕਰਕੇ ਲਾ ਦਈਏ, ਬਹੁਤ ਚੀਕਾਂ ਪੈਂਦੀਆਂ, ਬੜਾ ਦੁੱਖ ਹੁੰਦਾ। ਉਹ ਤਾਂ ਅੱਗੇ ਬੜੇ ਦੁਖੀ ਨੇ ਵੀ ਮੈਨੂੰ ਉੱਧਰੋਂ ਤਲਵੰਡੀ ਤੋਂ ਵੀ ਕਹਿਣਗੇ, ਇੱਧਰੋਂ ਵੀ ਕਹਿਣਗੇ, ਉੱਧਰੋਂ ਮੂਲ ਚੰਦ ਨੇ ਵੀ ਕਹਿਣਾ, ਉਹ ਤਾਂ ਚਾਰੇ ਪਾਸਿਓਂ ਟੈਨਸ਼ਨ ਹੋਈ ਖੜੀ। ਪਰ ਉਸ ਵਕਤ ਕਹਿਣ ਲੱਗੇ ਨਹੀਂ ਸਾਨੂੰ ਹਿਸਾਬ ਕਿਤਾਬ ਦੇਣਾ ਕਰੋ।
ਜੋ ਸੁਣ ਬਚਨ ਰੇਸ ਕੇ ਉੱਠਿਓ ਹਿਰਦੈ ਅਕੁਲਾਏ।
ਇਸ ਤਰ੍ਹਾਂ ਬਚਨ ਸੁਣ ਕਰਕੇ ਰਾਜੇ ਦੇ ਬਹੁਤ ਘਬਰਾ ਕੇ ਕਾਲਾ ਪੈ ਕੇ ਭਾਈਆ ਜੈ ਰਾਮ ਉੱਠਿਆ।
ਚਿੰਤਾ ਨਦੀ ਪ੍ਰਵਾਹ ਮੈਂ ਬਹਿਓ ਅਲੰਬ ਨਾ ਪਾਏ।
ਚਿੰਤਾ ਦੀ ਨਦੀ ਵਿੱਚ ਰੁੜ ਗਿਆ, ਕੋਈ ਆਸਰਾ ਨਹੀਂ ਮਿਲ ਰਿਹਾ।
ਹੋਏ ਅਧੀਰ ਵਿਚਾਰੇ ਕਿਆ ਇਸ ਕਹੋਂ ਅਲਾਏ।
ਬਹੁਤ ਧੀਰਜ ਟੁੱਟ ਗਿਆ, ਬਹੁਤ ਮਨ ਕਾਲਾ ਪੈ ਰਿਹਾ, ਸੋਚਦੇ ਨੇ ਮਨ ਚ ਇਹਨੂੰ ਹੁਣ ਰਾਜੇ ਨੂੰ ਕੀ ਕਹਾਂ ਬੋਲ ਕੇ।
ਸ੍ਰੀ ਨਾਨਕ ਤੱਕ ਆਸਰਾ ਪਤ ਰੱਖੇ ਮਮ ਸੋਏ।
ਬਸ ਹੁਣ ਇੱਕ ਤਾਂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ, ਉਹਨਾਂ ਦਾ ਹੀ ਆਸਰਾ ਤੱਕਾਂ, ਉਹਨਾਂ ਦੀ ਚਰਨੀ ਪਵਾਂ, ਉਹਨਾਂ ਨੂੰ ਕਹਾਂ ਮੇਰੀ ਇੱਜ਼ਤ ਰੱਖ ਲਓ ਹੁਣ।
ਬੋਲਿਓ ਤਵਹ ਨਰੇਸ਼ ਸੋ ਸਰਣ ਸੁਖਦ ਕੀ ਹੋਏ।
ਉਸ ਵਕਤ ਨਰੇਸ਼ ਦੇ ਤਾਂ ਹੀ ਇਸ ਤਰੀਕੇ ਦੇ ਨਾਲ ਬੋਲਿਆ, ਸੁਖਦਾਤੇ ਸਤਿਗੁਰੂ ਦੀ ਹੀ ਸ਼ਰਨ ਹੈ ਹੁਣ ਤਾਂ ਆਸਰਾ।
ਸਵਈਆ ਇੱਕ ਵਾਰ ਮੈਂ ਨਾਨਕ ਕੇ ਟਿਗ ਜਾਇਕ ਆਇਕ ਦਿਓ ਹਿਸਾਬ ਤੁਮਾਰਾ।
ਕਹਿਣ ਲੱਗੇ ਭਾਈਆ ਜੈ ਰਾਮ ਕੇ ਮੈਂ ਇੱਕ ਵਾਰੀ ਨਾ ਮੈਨੂੰ ਗੁਰੂ ਨਾਨਕ ਦੇਵ ਜੀ ਨੂੰ ਜਾ ਕੇ ਮਿਲ ਲੈਣ ਦਿਓ, ਫੇਰ ਮੈਂ ਆ ਕੇ ਤੁਹਾਨੂੰ ਇਹ ਸਾਰਾ ਹਿਸਾਬ ਕਿਤਾਬ ਦੇ ਦੇਵਾਂਗਾ ਜੀ।
ਔਰ ਵਿੱਚ ਵਿਚਾਰਤ ਆਰਤ ਧਾਰਤ ਬਹੁਰ ਤਾਦਸ ਪੰਥ ਪਧਾਰਾ।
ਮਨ ਦੇ ਅੰਦਰ ਦੁਖੀ ਹੋਏ ਹੋਏ ਵਿਚਾਰ ਦੇ ਜਾਂਦੇ ਨੇ, ਹਿਰਦੇ ਚ ਬੜਾ ਦੁੱਖ ਹੋ ਰਿਹਾ, ਮਨ ਨੂੰ ਮਸਾਣਾ ਵੱਲ ਨੂੰ ਜਿੱਧਰ ਗੁਰੂ ਨਾਨਕ ਦੇਵ ਜੀ ਸਜੇ ਹੋਏ ਉੱਧਰ ਤੁਰੇ ਜਾ ਰਹੇ ਨੇ।
ਬਹੁ ਗੋਰਨ ਮੈਂ ਇਵ ਰਾਜਿਤ ਹੈ ਸ਼ਿਵ ਮਦ ਮਸਾਨ ਮਨੋ ਹਿਤ ਧਾਰਾ।
ਬਹੁਤ ਸਾਰੀਆਂ ਜਿੱਥੇ ਕਬਰਾਂ ਆਦਿਕ ਬਣੀਆਂ ਹੋਈਆਂ ਨੇ, ਇਉਂ ਸਜੇ ਹੋਏ ਨੇ ਮਸਾਣਾ ਦੇ ਵਿੱਚ, ਜਿਵੇਂ ਸ਼ਿਵ ਆਪਣੀ ਸਮਾਧੀ ਲਾ ਕੇ ਬੈਠਦਾ ਮਸਾਣਾ 'ਚ, ਉੱਥੇ ਤਾਂ ਹੁਣ ਗੁਰੂ ਘਰ ਹੈ, ਸੰਤ ਘਾਟ ਗੁਰੂ ਘਰ ਬਣਿਆ ਹੋਇਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਵੀ ਮਰਜ਼ੀ ਸਤਿਗੁਰੂ ਜਾ ਕੇ ਬੈਠ ਜਾਣ, ਉਸੇ ਥਾਂ ਨੂੰ ਸਤਿਗੁਰੂ ਭਾਗ ਲਾ ਦਿੰਦੇ ਹਨ।
ਜਿਤ ਕੰਪਤ ਬੰਦਤ ਹਾਥ ਦਉ ਕਰ ਬੰਧਨ ਵੈਨ ਜਰਾਮ ਉਚਾਰਾ।
ਚਿੱਤ ਦੇ ਵਿੱਚ ਕੰਬਦਾ ਹੋਇਆ ਦੋਵੇਂ ਹੱਥ ਜੋੜ ਕਰਕੇ ਭਾਈਆ ਜੈ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਮੱਥਾ ਟੇਕ ਕੇ ਬਚਨ ਕੀਤਾ।
ਰੂਪ ਰਸਾਲ ਦਿਆਲ ਸੁਣੋ ਇੱਕ ਸਾਲ ਕੋ ਲੇਖਾ ਵਿਸਾਲ ਬਖਾਨਾ।
ਇਹ ਸੁੰਦਰ ਸਰੂਪ ਗੁਰੂ ਨਾਨਕ ਦੇਵ ਜੀ ਮਹਾਰਾਜ, ਹੇ ਰਸਾਂ ਦੇ ਘਰ, ਹੇ ਦਿਆਲੂ ਸੱਚੇ ਪਾਤਸ਼ਾਹ, ਸੁਣੋ ਇੱਕ ਸਾਲ ਭਰ ਦਾ ਲੇਖਾ ਦੇਣਾ ਉੱਥੇ, ਔਰ ਇਹ ਲੇਖਾ ਮੇਰੇ ਦੇਣਾ ਬਸ ਦੀ ਗੱਲ ਨਹੀਂ ਹੈ ਜੀ।
ਮੋਹ ਬੁਲਾਏ ਅਲਾਏ ਸੁਣਾਏ ਜੋ ਆਏ ਸਪਾਏ ਆਇਓ ਇਸ ਥਾਨਾ।
ਮੈਨੂੰ ਬੁਲਾ ਕਰਕੇ ਕਿਹਾ ਰਾਜੇ ਨੇ ਸੁਣਾ ਕੇ, ਮੈਂ ਇਸ ਤਰੀਕੇ ਨਾਲ ਉਹਨਾਂ ਦਾ ਹੁਕਮ ਪਾ ਕੇ ਤੁਹਾਡੇ ਕੋਲ ਆ ਕੇ ਤੁਹਾਨੂੰ ਇਹ ਗੱਲ ਦੱਸ ਦਿੱਤੀ ਕਿ ਲੇਖਾ ਦੇਣਾ ਹੈ ਤੇ ਮੈਥੋਂ ਦਿੱਤਾ ਨਹੀਂ ਜਾਣਾ, ਤੁਸੀਂ ਕਿਰਪਾ ਕਰੋ ਹੁਣ।
ਜੋ ਸੁਣ ਕਾਨ ਉੱਠੇ ਗਤ ਦਾਨ ਕਿਸੂ ਨਹਿ ਕਾਨ ਸੁਜਾਨ ਨਿਧਾਨਾ।
ਜਿਨ੍ਹਾਂ ਨੂੰ ਕਿਸੇ ਦੀ ਕਾਨ ਕਰੋੜ ਨਹੀਂ ਹੈ, ਸੁਜਾਨ ਖਜਾਨ ਸੱਚੇ ਪਾਤਸ਼ਾਹ ਉੱਠੇ ਕਲਿਆਣ ਦੇ ਦੇਣ ਵਾਲੇ, ਜੋ ਸੁਣ ਕੇ ਕੰਨ ਦੇ ਵਿੱਚ ਗੱਲ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਹਾ ਮੁਸ਼ੰਦਾ ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਵਈ ਖਾਇ ਖਰਚ ਰਹਿੰਦਾ, ਲੱਖ ਚੌਰਾਸੀ ਮੇਰਨੀ ਸਭ ਸੇਵ ਕਰੰਦਾ, ਇਹ ਵੈਰੀ ਮਿੱਤਰ ਸਭ ਕੀਤਿਆਂ ਨੇ ਮੰਗੈ ਮੰਦਾ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ, ਆਨੰਦ ਭਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ, ਸਭੇ ਕਾ ਸਵਾਰਿਆ ਜਾ ਤੁਧ ਪਾਵੰਦਾ।
ਮੰਦ ਹੈ ਮੰਦ ਭਲੀ ਗਤ ਸੁੰਦਰ ਆਨੰਦ ਕੰਦ ਮੁਕੰਦ ਪਿਆਨਾ।
ਮੁਕਤੀ ਦੇ ਦਾਤਾ ਗੁਰੂ ਨਾਨਕ ਦੇਵ ਜੀ ਹੌਲੀ ਹੌਲੀ ਮਸਤ ਚਾਲ ਵਿੱਚ ਤੁਰੇ ਜਾ ਰਹੇ ਨੇ, ਸੁੰਦਰ ਸਰੂਪ ਗੁਰੂ ਨਾਨਕ ਦੇਵ ਜੀ ਆਨੰਦ ਦੇ ਦੇਣ ਵਾਲੇ।
ਸੰਗ ਜ ਰਾਮ ਹੈ ਜਾਵਤ ਰਾਜਤ ਰੂਪ ਪਰਾਤਮ ਆਤਮ ਜੈਸੇ।
ਭਾਈਆ ਜੈ ਰਾਮ ਜੀ ਜਾ ਰਹੇ ਨੇ ਨਾਲ, ਬੜੇ ਸੋਭਨੀਕ ਹੋ ਰਹੇ ਨੇ ਪਰਮਾਤਮਾ ਦੇ ਨਾਲ, ਜਿਵੇਂ ਆਤਮਾ ਜਾ ਰਹੀ ਹੈ। ਆਤਮਾ ਭਾਈਆ ਜੈ ਰਾਮ, ਜਿਵੇਂ ਜੀਵ ਆਤਮਾ ਤੇ ਪਰਮਾਤਮਾ ਗੁਰੂ ਨਾਨਕ ਦੇਵ ਜੀ ਇਕੱਠੇ ਜਾ ਰਹੇ ਹਨ ਜੀ।
ਵੇਦਨ ਕੇਤ ਸੋ ਲੇਖੇ ਕਹੇਤ ਗਏ ਜਬ ਖਾਨ ਨਕੇਤ ਮੈਂ ਪੈਸੇ।
ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੜੀ ਆਨੰਦਮਈ ਚਾਲ ਦੇ ਵਿੱਚ ਉਹਨਾਂ ਦੇ ਨਾਲ ਗਏ ਹਨ। ਸੋ ਵੇਦ ਨਕੇਤ ਸੋ ਲੇਖੇ ਕਹੇਤ ਗਏ, ਆਪਣੇ ਘਰ ਗਏ ਨੇ ਸਤਿਗੁਰੂ ਲੇਖੇ ਦੇ ਵਾਸਤੇ। ਜਬ ਖਾਨ ਨਕੇਤ ਮੈਂ ਪੈਸੇ ਲੈ ਕਰਕੇ ਲੇਖੇ ਵਾਸਤੇ ਵਹੀਆਂ ਆਦਿਕ ਜਦੋਂ ਖਾਨ ਦੇ ਘਰੇ ਪਹੁੰਚੇ।
ਲੀਨ ਨਵੀ ਸਿੰਧ ਸੰਗ ਮੁਕੰਦ ਆਨੰਦ ਹਿਰਦੈ ਬਰ ਮੰਦਰ ਬੈਸੇ।
ਹਾਂ ਬਈ, ਲਿਆਓ ਆਪਣਾ ਮੁਨੀਮ, ਹਿਸਾਬ ਕਿਤਾਬ ਕਰ ਲਈਏ। ਮੁਕਤੀ ਦੇ ਦਾਤਾ ਗੁਰੂ ਨਾਨਕ ਦੇਵ ਜੀ ਸ੍ਰੇਸ਼ਟ ਮੰਦਰ ਦੇ ਵਿੱਚ ਜਾ ਕੇ ਬੈਠੇ ਹਨ।
ਕੀਨੋ ਹੈ ਲੇਖਾ ਅਲੇਖ ਜੋ ਪਤ ਲੇਖਾ ਕੋ ਲੇਖਾ ਘਟੈ ਕਹੋ ਕੈਸੇ।
ਜੋ ਲੇਖ ਹੈ ਉਹਨੇ ਲੇਖਾ ਕੀਤਾ, ਉਹਦਾ ਲੇਖਾ ਕਿਵੇਂ ਘਟ ਸਕਦਾ ਜੋ ਲੇਖਿਆਂ ਤੋਂ ਰਹਿਤ ਹੈ।
ਇੱਕ ਸਾਲ ਕੋ ਲੇਖਾ ਵਿਸਾਲ ਹੁਤੋ ਕਰ ਲਈਏ ਵਹੀ ਕੀਏ ਜੋਰ ਮਹਾਨਾ।
ਉਸ ਵਕਤ ਆਪਣੇ ਕਰ ਕਮਲਾਂ ਦੇ ਵਿੱਚ ਵਹੀ ਖਾਤਾ ਲੈ ਕੇ ਜੋੜ ਕੀਤਾ, ਇੱਕ ਸਾਲ ਦਾ ਲੇਖਾ ਕਾਫੀ ਚੱਲਿਆ, ਕਾਫੀ ਦਿਨ ਤੱਕ ਹੁੰਦਾ ਰਿਹਾ ਲੇਖਾ।
ਆਮਦੇ ਔਖਰ ਚੀਕ ਸਮਾਰ ਕੇ ਕੀਨ ਭਲੇ ਗਿਣਤੀ ਬਿਦਨਾਨਾ।
ਕਿੰਨੀ ਆਮਦਨ ਹੋਈ ਹੈ, ਫਿਰ ਖਰਚਾ ਕਿੰਨਾ ਹੋਇਆ ਹੈ, ਉਹਦੀ ਗਿਣਤੀ ਗਿਣ ਕੇ ਭਲੇ ਤਰੀਕੇ ਨਾਲ ਨਾਨਾ ਪ੍ਰਕਾਰ ਦੇ ਨਾਲ।
ਕਾਗਜ਼ ਲੈ ਕਰ ਬ੍ਰਿੰਦ ਲਿਖੇ ਨਵੀ ਸਿੰਧ ਕੀ ਬੁੱਧ ਥੱਕੀ ਬਿਸਮਾਨਾ।
ਕਾਗਜ਼ ਲੈ ਕਰਕੇ ਕਈ ਕਾਗਜ਼ ਲਿਖ ਛੱਡੇ, ਕਈ ਲੇਖੇ ਲਿਖ ਛੱਡੇ ਮੁਨੀਮ ਨੇ, ਮੁਨਸ਼ੀ ਨੇ ਉਸ ਵਕਤ ਲੈ ਕਰਕੇ ਬੁੱਧੀ ਥੱਕ ਗਈ, ਹੈਰਾਨ ਹੋ ਗਿਆ, ਕੋਸ਼ਿਸ਼ ਕਰਦਾ ਕਿ ਪੈਸੇ ਘੱਟ ਜਾਣ ਘੱਟ ਜਾਣ, ਪਰ ਉਹ ਘਟਦੇ ਹੀ ਨਹੀਂ, ਹਿਸਾਬ ਕਿਤਾਬ ਨਹੀਂ ਘਟਿਆ।
ਦੀਨ ਦਿਆਲ ਰਹੇ ਪਨ ਬਾਧੇ ਮੈਂ ਸ੍ਰੀ ਗੁਰ ਅੰਗਦ ਜੀ ਸੁਨ ਕਾਨਾ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਅੰਗਦ ਦੇਵ ਜੀ ਸੁਣੋ, ਦੀਨ ਦਿਆਲ ਜੀ ਫਿਰ ਵਾਧੇ ਚ ਹੋ ਗਏ, ਫਿਰ ਦੇਖੋ ਕਿੰਨੇ ਰੁਪਈਏ ਵੱਧ ਗਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇੰਨੀ ਨਾਲੇ ਹੱਟੀ ਲੁਟਾਈ, ਇੰਨੀ ਲੁਟਾਈ, ਫੇਰ ਵੀ ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ ਹੈ।
ਸਾਤ ਸਹਿ ਸਾਠ ਨਿਖਾਸੇ ਹੈ ਸੇਖ ਸੁਨੀ ਨਿਜ ਸਰੋਨ ਮੈਂ ਦੌਲਤ ਖਾਨਾ।
760 ਰੁਪਈਏ ਫੇਰ ਮਹਾਰਾਜ ਦੇ ਵੱਧ ਗਏ। ਔਰ ਜਦੋਂ ਦੌਲਤ ਖਾਨ ਨੇ ਕੰਨਾਂ 'ਚ ਸੁਣੀ, ਉਹ ਦੰਗ ਰਹਿ ਗਿਆ ਮਨ ਦੇ ਅੰਦਰ, ਬਈ ਇੰਨੇ ਲੋਕਾਂ ਨੇ ਲੁੱਟ ਮਚਾਈ, ਮੈਂ ਆਪ ਦੇਖੀ ਅੱਖੀਂ ਜਾ ਕੇ। ਮਸਾਂ ਅਸੀਂ ਦੁਨੀਆਂ ਕੱਢੀ ਆਪਣੀ ਹੱਟੀ ਦੇ ਵਿੱਚੋਂ, ਸਿਪਾਹੀਆਂ ਨੇ ਖਿੱਚ ਖਿੱਚ ਕੇ ਲੋਕ ਕੱਢੇ ਨੇ, ਕਿੱਡੇ ਥੈਲੇ ਭਰ ਭਰ ਲੋਕ ਲੈ ਕੇ ਗਏ ਆ, ਵੀ 760 ਰੁਪਏ ਫੇਰ ਉੱਧਰ, ਫੇਰ ਮੈਂ ਦੇਣੇ ਗੁਰੂ ਨਾਨਕ ਸਾਹਿਬ ਦੇ 760। ਇਸ ਕਰਕੇ ਹਿਸਾਬ ਕਿਤਾਬ ਅਜੀਬੋ ਗਰੀਬ ਹੋ ਗਿਆ।
ਹੋਤ ਭਇਓ ਬਿਸਮਾਦਰ ਦੇ ਅਹਿਲਾਦ ਜੇ ਰਾਮ ਨ ਜਾਏ ਬਖਾਨਾ।
ਬਿਸਮਾਦ ਹੋ ਗਏ ਨੇ ਭਾਈਆ ਜੈ ਰਾਮ ਜੀ, ਮਨ ਦੇ ਅੰਦਰ ਆਨੰਦਿਤ ਹੋ ਗਏ ਨੇ, ਐਸਾ ਅਹਿਲਾਦ ਹੋਇਆ ਮਨ ਚ, ਹੁਣ ਕਿਹਾ ਨਹੀਂ ਜਾਂਦਾ। ਸਿੱਧਾਂ ਨੇ ਵੀ ਕਿਹਾ ਸੀ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਗੁਰੂ ਨਾਨਕ ਸਾਹਿਬ ਦੀ ਏਡੀ ਵੱਡੀ ਕਮਾਈ ਹੈ। ਔਹ ਗੁਰੂ ਘਰਾਂ ਨੂੰ ਵੱਡੇ ਵੱਡੇ ਮੋਗੇ ਲਾਏ ਹੋਏ ਲੋਕਾਂ ਨੇ ਲੁੱਟਣ ਨੂੰ, ਪਰ ਗੁਰੂ ਘਰ 'ਚ ਫੇਰ ਨਹੀਂ ਘਾਟਾ ਪੈਂਦਾ, ਇੱਥੇ ਨਹੀਂ ਪੈਣਾ, ਉਹ ਵਾਪਸ ਮੋੜ ਲਿਆਵਾਂਗੇ ਇੱਕ ਦਿਨ। ਜਿੰਨੇ ਵੀ ਲੈ ਕੇ ਜਾਣਗੇ ਸਾਰੇ ਹੀ ਗੁਰੂ ਘਰਾਂ ਨੂੰ ਮੁੜੇ ਆਉਣੇ ਆ ਉਹ। ਜਿੱਦਣ ਗੁਰੂ ਨਾਨਕ ਸਾਹਿਬ ਨੇ ਬੈਗ ਗੇਅਰ ਲਾਤਾ ਸਾਰਿਆਂ ਦਾ, ਸਭ ਵਾਪਸ ਦੇਖ ਲਿਓ, ਉੱਦਣ ਹੀ ਮੁੜੇ ਆਉਣੇ ਸਾਰੇ। ਲਈ ਜਾਓ, ਲਈ ਜਾਓ, ਜਿੰਨਾ ਤੁਹਾਡਾ ਜ਼ੋਰ ਲੱਗਦਾ ਲਈ ਜਾਓ, ਹਰ ਥਾਂ 'ਤੇ ਲਈ ਜਾਓ। ਗੁਰੂ ਘਰ ਦੀ ਪਾਈ ਪਾਈ ਹਰ ਇੱਕ ਚੀਜ਼, ਚਾਹੇ ਮਾੜੀ ਜਿਹੀ ਵੀ ਹੋਈ ਨਾ, ਉਹ ਸਾਰਿਆਂ ਥਾਵਾਂ ਤੋਂ ਖੁਦ ਰੱਖ ਕੇ ਜਾਣਗੇ ਅਗਲੇ। ਉਹ ਸ਼ਹੀਦੋ ਸਿੰਘੋ, ਸਾਨੂੰ ਕੁੱਟੋ ਨਾ ਭਾਈ, ਅਸੀਂ ਰੱਖੇ ਆਉਂਦੇ ਹਾਂ ਆਪ ਹੀ। ਜਿੱਦਣ ਗੁਰੂ ਨਾਨਕ ਸਾਹਿਬ ਨੇ ਡਿਊਟੀ ਲਾ ਤੀ ਵੀ ਮੇਰਾ ਹਿਸਾਬ ਕਿਤਾਬ ਚੱਕ ਲਿਓ ਬਈ, ਉਦਣ ਹੀ ਮਹਾਰਾਜ ਦਾ ਹਿਸਾਬ ਪੂਰਾ ਹੋ ਜਾਣਾ।
ਮੰਦ ਮਤੀ ਮਨ ਨਿੰਦਕ ਲੱਜਤ ਬਿੰਦਤ ਭੇਦ ਨਾ ਮੂਢ ਅਜਾਨਾ।
ਜਿਹੜੇ ਮੂਰਖ ਲੋਕ ਨੇ, ਅਣਜਾਣ ਨੇ, ਮੰਦ ਮਤੀ ਨੇ, ਜਿਹੜੇ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਨੂੰ ਹੁਣ ਅਸੀਂ ਜੇਲ੍ਹ 'ਚ ਪਜਾ ਦੇਣਾ, ਹੁਣ ਅਸੀਂ ਇਹਨਾਂ ਨੂੰ ਫਸਾ ਦੇਣਾ, ਹੁਣ ਭਾਈਆ ਜੈ ਰਾਮ ਦੀ ਕੁਰਕੀ ਕਰਾ ਦੇਣੀ ਹੈ, ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਕਿਰਪਾ ਕਰਨ, ਕੁਛ ਨਹੀਂ ਕਰ ਸਕਦਾ ਕੋਈ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ।
ਕੀਰਤ ਪਾਵਸ ਸੋ ਜਵਾਸ ਸੇ ਜੌਨ ਸੀ ਹੈ ਚਕਵਾਨ ਸਮਾਨਾ।
ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਕੀਰਤੀ ਆ ਨਾ, ਇਤਨੀ ਜ਼ਿਆਦੇ ਹੈ ਕਿ ਜਿਵੇਂ ਜਵਾਹੇ ਦਾ ਬੂਟਾ ਸੜ ਜਾਂਦਾ ਨਾ ਬਰਸਾਤ ਦੇ ਵਿੱਚ, ਇਉਂ ਜਿਹੜੇ ਸੀ ਨਾ ਪਾਪੀ ਲੋਕ, ਉਹ ਖੜ੍ਹੇ ਹੀ ਸੜ ਗਏ ਉੱਥੇ। ਸੋ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੱਲ ਸਾਰੇ ਜਣੇ ਦੇਖ ਰਹੇ ਨੇ, ਔਰ ਦੇਖਦਿਆਂ ਹੋਇਆਂ ਜਿਵੇਂ ਚੱਕਵਾ ਅਤੇ ਚੱਕਵੀ, ਉਹ ਸਾਰੀ ਰਾਤ ਚੰਦਰਮਾ ਨੂੰ ਦੇਖਦੀ, ਲੋਕ ਗੁਰੂ ਨਾਨਕ ਰੂਪ ਚੰਦਰਮਾ ਵੱਲ ਹੈਰਾਨੀਜਨਕ ਢੰਗ ਨਾਲ ਤੱਕ ਰਹੇ ਨੇ।
ਦੋਹਰਾ ਸਪਰਿਵਾਰ ਕ੍ਰਿਤ ਦੇਖ ਕੇ ਠਟਕ ਰਹੇ ਮਨ ਮਾਹੇ।
ਸਾਰਾ ਪਰਿਵਾਰ ਹੀ ਇਹ ਕਿਰਤ ਦੇਖ ਕਰਕੇ ਨਾ ਮਨ ਦੇ ਅੰਦਰ ਜਿਹੜਾ ਸੀ ਬਹੁਤ ਜ਼ਿਆਦਾ ਹੈਰਾਨ ਹੋ ਰਹੇ ਹਨ।
ਨਿਟ ਜਾਏ ਤੂੰ ਸੁਨ ਰਹੇ ਬੋਲ ਸਖਤ ਕਛ ਨਾਹੇ।
ਜਦੋਂ ਹੁਣ ਨੇੜੇ ਜਾਂਦੇ ਨੇ ਚੁੱਪ ਹੋ ਜਾਂਦੇ ਨੇ, ਕੁਛ ਬੋਲ ਨਹੀਂ ਸਕਦੇ।
ਤਬ ਜੈ ਰਾਮ ਦੁਕਾਨ ਕੇ ਸੌਜ ਸਮਾਰੀ ਆਨ।
ਭਾਈਆ ਜੈ ਰਾਮ ਜੀ ਨੇ ਜਿੰਨੀ ਸਾਰੀਆਂ ਚੀਜ਼ਾਂ ਸੀ ਦੁਕਾਨ ਦੀਆਂ ਸਾਰੀਆਂ ਸੰਭਾਲ ਲਈਆਂ ਕਿ
ਸਭ ਸੁਲੱਖਣੇ ਟਿਕ ਦਈ ਅਸਬਿਦ ਬਚਨ ਬਖਾਨ।
ਕਿਉਂਕਿ ਉਹ ਤਾਂ ਹੁਣ ਆਪਣੀਆਂ ਹੀ ਸੀ ਸਾਰੀਆਂ, ਸਾਰੀ ਹੱਟੀ ਦੀਆਂ ਚੀਜ਼ਾਂ ਲਿਆ ਕੇ ਮਾਤਾ ਸੁਲੱਖਣੀ ਨੂੰ ਦੇ ਦਿੱਤੀਆਂ। ਹਿਸਾਬ ਕਿਤਾਬ ਤਾਂ ਆਪਣੇ ਹੱਕ 'ਚ ਹੀ ਹੋਇਆ, ਸਮਾਨ ਵੀ ਆਪਣਾ, ਆਹ ਰੱਖੋ ਘਰੇ, ਇਹ ਸਾਰਾ ਲੰਗਰ ਪਾਣੀ ਹੁਣ ਘਰ ਚੱਲੇਗਾ।
300 ਬਸ ਹਮਰੋ ਨਾ ਕੱਛ ਸੁਰ ਸਵਾਦੀ ਧਰ ਧੀਰ।
ਉਹਨਾਂ ਦੇ ਨਾਲ ਸਾਡਾ ਕੋਈ ਬਸ ਨਹੀਂ ਚੱਲਦਾ, ਸਾਧਵੀ ਤੋਂ ਭਾਵ ਹੈ ਬੀਬੀ, ਮਾਤਾ ਸੁਲੱਖਣੀ ਜੀ ਨੂੰ ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ ਅੱਗੇ ਸਾਡਾ ਜ਼ੋਰ ਨਹੀਂ ਕੋਈ ਚੱਲਦਾ।
ਸਿਮਰੋ ਨਿਸ ਬਾਸੁਰ ਹਿਰਦੈ ਭਲੀ ਕਰੇ ਰਗ ਵੀਰ।
ਪਰਮਾਤਮਾ ਹੀ ਭਲੀ ਕਰੇ, ਬਾ ਪਰਮੇਸ਼ਰ ਭਲੀ ਕਰੇ, ਤੂੰ ਤਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰ ਬੀਬੀ। ਵਾਹਿਗੁਰੂ ਵਾਹਿਗੁਰੂ ਕਰਨਾ ਚੰਗਾ, ਬਈ ਗੁਰੂ ਨਾਨਕ ਸਾਹਿਬ ਦੀ ਲੀਲਾ ਨੂੰ ਅਸੀਂ ਨਹੀਂ ਸਮਝ ਸਕਦੇ, ਸਾਰਾ ਜੱਗ ਨਹੀਂ ਸਮਝ ਸਕਦਾ, ਧੰਨ ਗੁਰੂ ਨਾਨਕ ਸਾਹਿਬ ਦੀ ਜਿਹੜੀ ਲੀਲਾ ਹੈ ਉਹ ਅਜੀਬ ਹੈ।
ਸੋਈਆ ਲੋਕ ਬਿਲੋਕ ਧਿਆਨ ਕਉ ਸਹਿ ਸੋਕ ਜੇ ਰਾਮ ਸੋ ਜਾਏ ਜਨਾਵੈ।
ਲੋਕ ਦੇਖਦੇ ਨੇ ਆ ਕਰਕੇ ਕਿੰਨੇ ਹੀ, ਔਰ ਭਾਈਆ ਜੈ ਰਾਮ ਨੂੰ ਸਹਿਦ ਸੋਕ ਦੇ ਬਹੁਤ ਸਾਰੀਆਂ ਗੱਲਾਂ ਜਣਾਉਂਦੇ ਨੇ, ਬੜਾ ਜੀ ਇਹ ਮਾੜਾ ਹੋਇਆ, ਬੜਾ ਕੋਈ ਕਹਿੰਦਾ ਐਂ ਹੋਇਆ, ਕੋਈ ਕਹਿੰਦਾ ਚੰਗਾ ਹੋਇਆ।
ਜਾਨੀ ਨਾ ਜਾਏ ਭਈ ਗਤ ਕੀਆ, ਉਦਿਆਨ ਰਹਿ ਪੁਰ ਪਾਏ ਨਾ ਪਾਵੇ।
ਅਫਸੋਸ ਇਸ ਗੱਲ ਦਾ ਕਰਦੇ ਨੇ ਵੀ ਇਹ ਗੱਲ ਨਹੀਂ ਜਾਣ ਜਾਂਦੀ, ਹੁਣ ਘਰੇ ਨਹੀਂ ਰਹਿੰਦੇ ਗੁਰੂ ਨਾਨਕ ਦੇਵ ਜੀ, ਜੰਗਲ ਵਿੱਚ ਜਾ ਬੈਠੇ ਨੇ, ਔਰ ਸ਼ਹਿਰ ਦੇ ਵਿੱਚ ਦੇਖੋ ਪੈਰ ਹੀ ਨਹੀਂ ਪਾ ਰਹੇ ਆਪਣੇ।
ਹੋਸ਼ ਭਈ ਫਰਮੋਸ਼ ਹਿਰਦੈ ਨਹਿ ਗੋਸ਼ ਸੁਣੈ ਮਨ ਜੋਸ਼ ਨਾ ਆਵੈ।
ਹੁਣ ਹੋਸ਼ ਭਈ ਫਰਮੋਸ਼ ਹਿਰਦੈ, ਜਿਹੜੀ ਹੋਸ਼ ਭੁੱਲ ਗਈ ਮਨ ਦੇ ਅੰਦਰੋਂ, ਨਹਿ ਗੋਸ਼ ਸੁਣੈ ਦਰ ਗੋਸ਼ ਕੁਨ ਕਰਤਾਰ, ਗੋਸ਼ ਹੁੰਦੇ ਕੰਨ, ਕੰਨਾਂ ਦੇ ਵਿੱਚ ਨਹੀਂ ਸੁਣਦੇ, ਮਨ ਜੋਸ਼ ਨਾ ਆਵੈ, ਮਨ ਦੇ ਵਿੱਚ ਉਹ ਜੋਸ਼ ਹੀ ਨਹੀਂ ਹੈ, ਬਸ ਆਰਾਮ ਨਾਲ ਸਮਾਧੀ ਲਾ ਕੇ ਉੱਥੇ ਬੈਠੇ ਨੇ।
ਬੋਲਤ ਬੋਲਣਾ ਕਾਹੂ ਬਿਲੋਕ ਹੈ, ਨਾ ਕਿਸ ਲੋਕ ਸੋ ਭੇਦ ਬਤਾਵੈ।
ਨਾ ਕਿਸੇ ਨਾਲ ਬੋਲਦੇ ਨੇ, ਨਾ ਕਿਸੇ ਵੱਲ ਦੇਖਦੇ ਨੇ, ਨਾ ਕਿਸੇ ਨੂੰ ਕੋਈ ਭੇਦ ਦੀ ਗੱਲ ਦੱਸਦੇ ਨੇ।
ਮਨ ਭੇਵ ਨਾ ਜਾਣਵ ਜੋ ਮਨ ਆਨਵ ਸੋ ਨਿਜ ਕੀ ਸਠਤਾਈ।
ਹੁਣ ਜਿਹੜੇ ਮਾਨਵ ਆਮ ਦੁਨੀਆਂ ਦੇ ਲੋਕ ਨੇ, ਜਿਹਨਾਂ ਭਗਤੀ ਭਾਵਨਾ ਨਹੀਂ, ਸ਼ਰਧਾ ਨਹੀਂ, ਉਹ ਜਾਣ ਨਹੀਂ ਸਕਦੇ ਗੁਰੂ ਨਾਨਕ ਦੇਵ ਜੀ ਬਾਰੇ, ਜੋ ਮਨ ਆਨਵ ਜਿਹੜਾ ਉਹਨਾਂ ਦੇ ਮਨ ਦੇ ਅੰਦਰ ਗੱਲ ਆਉਂਦੀ ਜੋ ਵੀ, ਬਸ ਉਹ ਆਪਣੀ ਮੂਰਖਤਾਈ ਨਾਲ ਉਹ ਬੋਲੀ ਜਾਂਦੇ ਨੇ। ਉਹਨਾਂ ਨੂੰ ਪਤਾ ਤਾਂ ਹੈ ਨਹੀਂ ਕਿਸੇ ਗੱਲ ਦਾ, ਕੁਛ ਨਹੀਂ ਪਤਾ, ਕਿਸੇ ਨੂੰ ਵੀ ਕੁਛ ਨਹੀਂ ਪਤਾ ਹੁੰਦਾ, ਕਿਉਂਕਿ ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਦੀ ਗੱਤ ਨਹੀਂ ਜਾਣ ਸਕਦੇ, ਅਤੇ ਫਿਰ ਗੁਰੂ ਦੀ ਗੱਤ ਕਿਵੇਂ ਜਾਣਨਗੇ। ਇਸ ਕਰਕੇ ਸਾਧਕੀ ਮਹਿਮਾ ਵੇਦ ਨਾ ਜਾਣਨਾ, ਜੇਤਾ ਸੁਣਾ ਤੇਤਾ ਬਖਿਆਨਾ, ਇਸੇ ਤਰ੍ਹਾਂ ਕਹਿੰਦੇ ਗੁਰ ਕੀ ਮਹਿਮਾ ਵੇਦ ਨਾ ਜਾਣਨਾ, ਗੁਰੂ ਦੀ ਮਹਿਮਾ ਕਿਹਨੇ ਜਾਣੀ, ਕੋਈ ਨਹੀਂ ਜਾਣ ਸਕਦਾ। ਦੋ ਹੀ ਜਾਣੇ ਆਪਸ ਵਿੱਚ ਜਾਣਦੇ ਨੇ, ਕਰਤੇ ਕੀਮਿਤ ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ, ਇਹ ਦੋਨੋਂ ਇੱਕ ਦੂਜੇ ਦੀ ਜਾਣਦੇ ਨੇ, ਪਰਮੇਸ਼ਰ ਅਤੇ ਸਤਿਗੁਰ ਇੱਕ ਦੂਜੇ ਦੇ ਦਿਲ ਦੀ ਜਾਣਦੇ, ਬਸ ਤੀਜਾ ਨਹੀਂ ਜਾਣਦਾ ਕਿ ਇਹਨਾਂ ਦੇ ਮਨ ਦੇ ਅੰਦਰ ਕਿਹੜੀ ਗੱਲ ਹੈ।
ਕੋ ਉਖ ਤੰਗ ਕੱਛ ਕੋ ਬਖ ਤੰਗ ਕੱਛ, ਬਾਵਰ ਪਾ ਕੇ ਦਾ ਭੂਤ ਲਗਾਈ।
ਕੋਈ ਤਾਂ ਕੁਛ ਬੋਲਦਾ ਆ ਕਰਕੇ, ਕੋਈ ਕੁਛ ਕਹਿੰਦਾ, ਕੋਈ ਕੁਛ ਬਕਦਾ, ਕੋਈ ਕਹਿੰਦਾ ਬਾਵਰੇ ਹੋ ਗਏ, ਕੋਈ ਕਹਿੰਦਾ ਭੂਤ ਪ੍ਰੇਤ ਦੀ ਛਾਇਆ ਹੋ ਗਈ ਇਹਨਾਂ ਨੂੰ।
ਨਾਨਕੀ ਏਕ ਰਹੀ ਔਰ ਮੈਥਰ, ਮੇਰ ਸਮਾਨਣਾ ਸੋਏ ਡੁਲਾਈ।
ਇੱਕ ਬੇਬੇ ਨਾਨਕੀ ਹੈ, ਸਮੇਰ ਪਰਬਤ ਵਾਂਗੂ ਜਿਹਦਾ ਭਰੋਸਾ ਹੈ, ਉਹ ਨਹੀਂ ਡੋਲੀ, ਮੇਰਾ ਵੀਰ ਹੈ, ਮੇਰਾ ਵੀਰ ਰੱਬ ਹੈ। ਬੇਬੇ ਦਾ ਇੱਕ ਯਕੀਨ ਹੈ, ਬਸ ਬੇਬੇ ਨੇ ਜੜ੍ਹਾਂ ਲਾਤੀਆਂ ਸਿੱਖੀ ਦੀਆਂ ਸੰਸਾਰ ਅੰਦਰ, ਭਗਤੀ ਦੀਆਂ ਜੜ੍ਹਾਂ ਲਾ ਦਿੱਤੀਆਂ। ਧੰਨ ਬੇਬੇ ਨਾਨਕੀ ਜਿਨ੍ਹਾਂ ਦਾ ਨਿਸ਼ਚਾ ਇਤਨਾ ਹੈ।
ਨਾਨਕ ਕੀ ਕ੍ਰਿਤ ਵੇਗਹਿ ਬਾਤ ਸੀ, ਬਾਤ ਉੱਡੇ ਨਰ ਸੋ ਨਾ ਉਡਾਈ।
ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਹੜੀ ਕਿਰਤ ਹੈ ਨਾ, ਵੇਗਹਿ ਬਾਤ ਸੀ ਪਾਤ ਉੱਡੇ ਨਰ ਸੋ ਨਾ ਉਡਾਈ। ਇਸ ਤਰ੍ਹਾਂ ਗੁਰੂ ਜੀ ਦੀ ਕਰਨੀ ਹਵਾ ਦੇ ਵੇਗ ਵਰਗੀ ਹੈ, ਪੱਤਿਆਂ ਵਾਂਗੂ ਮਨੁੱਖਾਂ ਦੇ ਨਿਸ਼ਚੇ ਉਸ ਹਵਾ ਅੱਗੇ ਉੱਡ ਗਏ ਸਾਰਿਆਂ ਦੇ।
ਦੋਹਰਾ ਭਰਾਤ ਕਰਹਿ ਸੋਈ ਭਲੀ, ਬਨੈ ਨਾ ਕਹਿਣ ਹਮਾਰ।
ਮੇਰਾ ਭਰਾ ਜੋ ਕਰਦਾ ਉਹੀ ਭਲੀ ਗੱਲ ਹੈ, ਸਾਡਾ ਕੁਛ ਹੋਰ ਕਹਿਣਾ ਬਣਦਾ ਨਹੀਂ ਆਪਸ ਵਿੱਚ।
ਵੈ ਅਲਪਗ ਸਰਬਗ ਕੀ ਮਿਟ ਹੈ ਕ੍ਰਿਤ ਗਵਾਰ।
ਹੁਣ ਜਿਹੜੇ ਗਵਾਰ ਝੱਲੇ ਲੋਕ ਨੇ, ਅਲਪਗ ਹੋ ਕੇ ਸਰਬਗ ਦੀ ਕਿਰਤ ਨੂੰ ਮੇਟਦੇ ਨੇ ਮੂਰਖ ਲੋਕ, ਕਹਿੰਦੇ ਨੇ ਇਹਨਾਂ ਦੀ ਕਿਰਤ ਮੇੜਦੀ ਹੈ ਜਿਵੇਂ ਪੰਜਾ ਸਾਹਿਬ ਪੱਥਰ ਦੇ ਵਿੱਚ ਪੰਜਾ ਲਾਇਆ। ਰਾਤ ਨੂੰ ਕਈਆਂ ਨੇ ਆ ਕੇ ਉਹ ਪੰਜੇ ਨੂੰ ਖੁਰਚ ਖੁਰਚ ਕੇ ਕੋਸ਼ਿਸ਼ ਕੀਤੀ ਇਹਨੂੰ ਖਤਮ ਕਰ ਦਈਏ ਇੱਥੋਂ, ਪਰ ਉਹ ਪੰਜਾ ਨਹੀਂ ਖਤਮ ਹੁੰਦਾ, ਉਹ ਜਿਉਂ ਜਿਉਂ ਪੱਟਦੇ ਤਿਉਂ ਤਿਉਂ ਡੂੰਘਾ ਹੁੰਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਕਿਰਤ ਨੂੰ ਲੋਕ ਮੇਟਣਾ ਚਾਹੁੰਦੇ ਨੇ, ਹੁਣ ਵੀ ਕੋਸ਼ਿਸ਼ ਕਰਦੇ ਨੇ ਗੁਰੂ ਨਾਨਕ ਸਾਹਿਬ ਦੀ ਕਿਰਤ, ਦਸਵੇਂ ਪਾਤਸ਼ਾਹ ਦੀ ਕਿਰਤ ਨੂੰ ਮੇਟ ਦਈਏ, ਆਹ ਮੇਟ ਦਈਏ, ਪਰ ਜੇ ਉਹ ਦਿਮਾਗ ਨਾਲ ਹੁਣ ਵੀ ਸੋਚ ਲੈਣ, ਹਲੇ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਤਾਂ ਸੋਚ ਲਓ ਵੀ ਇਹ ਕੌਣ ਨੇ, ਇਹ ਪਰਮਾਤਮਾ ਹੈ, ਇਹਨਾਂ ਦੀ ਕਿਰਤ ਨੂੰ ਕਿਉਂ ਮੇਟ ਕੇ ਦੁੱਖਾਂ ਦੇ ਭਾਗੀ ਬਣਦੇ ਹੋ, ਚਰਨੀ ਪੈ ਜਾਓ ਜਿਹਨੇ ਬਚਣਾ, ਅਤੇ ਜਿਹੜਾ ਇਹਨਾਂ ਨਾਲ ਇਸ ਤਰ੍ਹਾਂ ਕਰੇਗਾ ਫਿਰ ਉਹਨੂੰ ਜਿੰਨੀ ਭੁਗਤਣੀ ਪਵੇਗੀ ਉਹ ਪਰਮਾਤਮਾ ਹੀ ਜਾਣਦਾ ਹੈ।
ਦੋਹਰਾ ਸ੍ਰੀ ਗੁਰ ਪਗ ਕੋ ਪ੍ਰੇਮ ਜੋ ਉਜਲ ਸਰਸਮਰਾਲ।
ਹੁਣ ਕਵੀ ਜੀ ਪ੍ਰਸੰਗ ਤੀਵਾਂ ਆਰੰਭ ਕਰਦਿਆਂ ਹੋਇਆਂ ਮੰਗਲ ਕਰਦੇ ਨੇ ਗੁਰਾਂ ਦਾ। ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਜੋ ਸ਼੍ਰੀ ਗੁਰੂ ਜੀ ਦੇ ਚਰਨਾਂ ਦੇ ਪ੍ਰੇਮ ਰੂਪੀ ਉੱਜਲ ਅਤੇ ਸੋਹਣੇ ਹੰਸ ਹੋ ਨਾ, ਚਰਨਾਂ ਦਾ ਮੰਗਲ ਕਰਦੇ ਨੇ, ਸੁੰਦਰ ਉੱਜਲ ਹੰਸ ਹੋ ਆਪ।
ਅਵਗਨ ਪਰ ਹਰ ਗੁਣ ਗ੍ਰਹੀ ਬਸੋ ਮੋਹੇ ਮਨ ਤਾਲ।
ਹੁਣ ਮੇਰੇ ਅਵਗੁਣਾਂ ਦਾ ਤਿਆਗ ਕਰਕੇ ਗੁਣਾਂ ਦੇ ਗ੍ਰਹਿਣ ਕਰਨ ਵਾਲੇ ਹੋ ਕੇ ਮੇਰੇ ਮਨ ਰੂਪੀ ਤਲਾਅ ਦੇ ਉੱਤੇ ਆ ਕੇ ਵਸ ਜਾਓ। ਇਸ ਤਰ੍ਹਾਂ ਚਰਨਾਂ ਨੂੰ ਵੀ ਬੇਨਤੀ ਔਰ ਰੱਬ ਦੇ ਪਿਆਰਿਆਂ ਨੂੰ ਵੀ ਬੇਨਤੀ ਕਰਦੇ ਨੇ, ਗੁਰਮੁਖਾਂ ਦੇ ਅੱਗੇ ਬੇਨਤੀ ਕਰਦੇ ਨੇ ਕਿ ਤੁਸੀਂ ਗੁਰਮੁਖੋ ਸਾਡੇ ਉੱਤੇ ਕਿਰਪਾ ਕਰੋ ਜੀ।
ਸ੍ਰੀ ਬਾਲਾ ਸੁੰਦਰ ਬਾਚ ਦੋਹਰਾ ਨਿਜ ਪ੍ਰਤਕੂਲ ਬਿਲੋਖ ਕੈ ਬੋਲ ਸੁਲੱਖਣੀ ਦਾਸ।
ਉਸ ਵਕਤ ਆਪਣੇ ਉਲਟੀ ਹੁੰਦੀ ਵੇਖ ਕਰਕੇ ਸੱਦ ਕੇ ਦਾਸ ਦੇ ਤਾਈ ਦਾਸ ਨੇ
ਸਮਝਾਈ ਸਭ ਵਾਰਤਾ ਨਹਿਰ ਪਠਾਏ ਅਵਾਸ।
ਗੱਲ ਸਮਝਾ ਕੇ ਦਾਸ ਨੂੰ ਪੇਕੇ ਘਰ ਘੱਲਿਆ, ਕਿਉਂਕਿ ਆਪਣੇ ਸਾਰੀ ਗੱਲ ਉਲਟੀ ਹੁੰਦੀ ਦੇਖ ਕੇ ਮਾਤਾ ਸੁਲੱਖਣੀ ਜੀ ਨੇ, ਉਹ ਕੌਤਕ ਨਹੀਂ ਸਮਝ ਸਕਦੇ, ਉਹ ਵੀ ਨਹੀਂ ਹਲੇ ਸਮਝਦੇ ਕੀ ਗੱਲ ਹੋ ਰਹੀ ਹੈ। ਲਓ ਇਹਨਾਂ ਤਾਂ ਹੁਣ ਖਫਣੀ ਪਾ ਲਈ, ਗਲ ਦੇ ਵਿੱਚ ਲੰਬਾ ਚੋਗਾ ਪਾ ਲਿਆ, ਬਾਹਰ ਜਾ ਕੇ ਬੈਠ ਗਏ ਨੇ, ਹੁਣ ਖਾਨੀ ਮੇਰਾ ਕੀ ਬਣੂੰਗਾ ਇਉਂ ਸੋਚ ਸੋਚ ਕੇ ਇੱਕ ਦਾਸ ਨੂੰ ਆਪਣੇ ਪੇਕੇ ਘਰ ਵੱਲ ਨੂੰ ਭੇਜਣ ਲੱਗੇ ਨੇ।
ਮੂਲਾ ਸੰਤ ਕੁਢਾਲ ਕੋ ਆਵਤ ਭਇਓ ਉਤਾਲ।
ਬਾਬਾ ਮੂਲ ਚੰਦ ਜੀ ਇਹ ਪੁੱਠੀ ਗੱਲ ਸੁਣ ਕੇ ਬਹੁਤ ਛੇਤੀ ਦੇ ਨਾਲ ਕਾਹਲੀ ਕਰਕੇ ਉੱਥੋਂ ਫਿਰ ਆ ਗਏ ਹਨ।
ਗਿਣਤ ਗੱਟੀ ਔਰ ਅਟਪਟੀ ਪਾਵਤ ਕਸ਼ਟ ਵਿਸਾਲ।
ਬਹੁਤ ਸਾਰੀਆਂ ਜਿਹੜੀਆਂ ਗਿਣਤੀਆਂ ਮਿਣਤੀਆਂ ਮਨ ਦੇ ਅੰਦਰ ਵਿਚਾਰਦੇ ਹੋਏ ਜਿਹੜੇ ਨੇ ਨਾ, ਉਸ ਵਕਤ ਬਹੁਤ ਦੁਖੀ ਹੋ ਕਰਕੇ ਉੱਥੇ ਆ ਰਹੇ ਨੇ ਸੁਲਤਾਨਪੁਰ ਸਾਹਿਬ। ਕੀ ਆ ਕੇ ਬਚਨ ਬਿਲਾਸ ਹੁੰਦੇ ਹਨ,
ਨਿਜ ਪ੍ਰੋਧਾ ਇੱਕ ਸੰਗ ਲੈ ਆਵਾ ਪੁਰ ਸੁਲਤਾਨ।
ਆਪਣੇ ਪੁਰੋਹਿਤ ਨੂੰ ਨਾਲ ਲੈ ਕਰਕੇ ਸੁਲਤਾਨਪੁਰ ਸਾਹਿਬ ਆ ਪਹੁੰਚੇ ਬਾਬਾ ਮੂਲ ਚੰਦ ਜੀ।
ਸਹਿਤ ਨੇਹ ਕੋ ਸਤਾ ਸੋ ਮਿਲਿਓ ਹਿਰਦੇ ਅਕੁਲਾਨ।
ਬੜੇ ਪਿਆਰ ਮੋਹ ਦੇ ਨਾਲ ਵਿਆਕੁਲਤਾ ਸਹਿਤ ਆਪਣੀ ਪੁੱਤਰੀ ਮਾਤਾ ਸੁਲੱਖਣੀ ਜੀ ਨੂੰ ਬਾਬਾ ਮੂਲ ਚੰਦ ਜੀ ਆ ਕੇ ਮਿਲੇ ਨੇ। ਇਸ ਤਰ੍ਹਾਂ ਜਿਵੇਂ ਬਚਨ ਬਿਲਾਸ ਕੱਲ੍ਹ ਨੂੰ ਸ਼ਰਵਣ ਕਰਾਂਗੇ ਪਿਆਰ ਸਤਿਕਾਰ ਨਾਲ। ਆਓ, ਗੁਰਾਂ ਨੇ ਮਹਾਨ ਜਿਸ ਪ੍ਰਕਾਰ ਕਾਰਜ ਕੀਤੇ ਨੇ, ਅਜੀਬੋ ਗਰੀਬ ਕੌਤਕ ਵਰਤਾ ਕੇ ਦੁਨੀਆਂ ਨੂੰ ਆਪਣੇ ਵੱਲ ਖਿੱਚ ਕੇ ਦੱਸਿਆ। ਸਰਬ ਕਲਾ ਸਮਰੱਥ ਸਤਿਗੁਰੂ ਮਹਾਰਾਜ ਨੇ ਕਈ ਐਸੇ ਢੰਗ ਤਰੀਕੇ ਅਪਣਾਏ ਨੇ ਜਿਨ੍ਹਾਂ ਕਰਕੇ ਸੰਸਾਰ ਨੂੰ ਗਿਆਨ ਦੇਣਾ ਸੀ। ਸੋ ਮਹਾਰਾਜ ਨੇ ਗਿਆਨ ਦੀ ਬਖਸ਼ਿਸ਼ ਕੀਤੀ ਹੈ, ਅੱਗੇ ਕੱਲ੍ਹ ਸ਼ਰਵਣ ਕਰਾਂਗੇ। ਪਿਆਰ ਸਤਿਕਾਰ ਨਾਲ ਜਪੀਏ, ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।